ਸਤਨਾਮ ਵਾਹਿਗੁਰੂ ਕਿਧਰੇ ਇਹ ਸੰਸਾਰ ਛੱਡਣਾ ਨਾ ਪੈ ਜਾਏ ਬੜੇ ਹੱਥ ਪੈਰ ਮਾਰੀ ਦੇਖਾ ਨੇ, ਦਵਾ ਦਾਰੂ ਕਰੀ ਦਾਏ, ਬਹੁਤ ਕੁਝ ਇਨਸਾਨ ਕਰਦਾ ਹੈ ਵੀ ਇਸ ਸੋਹਣੇ ਸੰਸਾਰ ਵਿਚ ਰਹਿ ਸਕਾਂ, ਭਾਵੇਂ ਇਸ ਜਗਤ ਦੇ ਅੰਦਰ ਅੰਤਾਂ ਦੇ ਦੁੱਖਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਰ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਅੱਜ ਰਹਿਮਤ ਕਰਕੇ ਆਖ ਰਹੇ ਨੇ, ਪਿਆਰਿਓ ਜਿਤਨਾ ਬਾਹਰਲਾ ਸੰਸਾਰ ਸੋਹਣਾ ਏ ਉਹਦੇ ਨਾਲੋਂ ਕਰੋੜ ਗੁਣਾ ਵੱਧ ਨਿਰੰਕਾਰ ਦਾ ਬਣਾਇਆ ਤੁਹਾਡੇ ਅੰਦਰ ਦਾ ਸੰਸਾਰ ਸੋਹਣਾ ਹੈ। ਜੇ ਕਿਧਰੇ ਉਹ ਸੰਸਾਰ ਨਾਲ ਆਪਣੀ ਸਾਂਝ ਪੈ ਜਾਵੇ, ਜੇਕਰ ਉਸ ਅੰਦਰ ਦੀ ਬਣਾਈ ਕੋਈ ਦੁਨੀਆ ਨਾਲ ਸਾਡਾ ਵਾਸਤਾ ਪੈ ਜਾਏ, ਸਤਿਗੁਰੂ ਦੀ ਮਿਹਰ ਨਾਲ ਉਸ ਨੂੰ ਅਸੀਂ ਦੇਖ ਸਕਦੇ ਹਾਂ। ਜੇਕਰ ਸਤਿਗੁਰੂ ਕਿਰਪਾ ਕਰਕੇ ਉਹ ਅੰਦਰ ਦੀ ਦੁਨੀਆ ਦਿਖਾਏ ਤੇ ਬੰਦਾ ਇਕਦਮ ਕਹਿ ਉੱਠਦਾ ਹੈ ਨਿਰੰਕਾਰ ਮਿਹਰ ਕਰੀ, ਭਾਵੇਂ ਦੁਨੀਆ ਦੀ ਤਮਾਮ ਚੀਜ਼ ਮੇਰੇ ਕੋਲ ਖੋ ਲਵੀ, ਬਾਪ ਪਰਿਵਾਰ ਖੁਸ ਜਾਏ, ਸਰੀਰ ਦਾ ਟੁਕੜਾ ਟੁਕੜਾ ਹੋ ਜਾਏ, ਅੰਤਾਂ ਦੇ ਦੁੱਖਾਂ ਵਿੱਚੋਂ ਮੇਰੇ ਸਰੀਰ ਨੂੰ ਗੁਜ਼ਰਨਾ ਪਵੇ, ਸਾਰਾ ਕੁਝ ਮੇਰੇ ਤੋਂ ਖੋ ਲਵੀ, ਪਰ ਮਿਹਰ ਕਰਕੇ ਅੰਦਰ ਦੀ ਦੁਨੀਆ ਨਾਲ ਮੇਰਾ ਸੰਬੰਧ ਨਾ ਕਿਧਰੇ ਤੋੜ ਦੇਵੇ। ਕਿਧਰੇ ਬਾਬਾ ਫਰੀਦ ਸਾਹਿਬ ਨੇ ਉਸੇ ਨੂੰ ਸੰਭਾਲਦਿਆਂ ਇਹ ਬਚਨ ਕਹਿ ਸਨ, ਫਰੀਦਾ ਬਾਹਰ ਪਰਾਂ ਬੈਸਣਾ ਸਾਈ ਮੁਝੇ ਨਾ ਦੇ, ਇਸ ਅੰਦਰ ਦੇ ਬਣਾਏ ਕੋਈ ਵਾਕਿਆ ਗੁਰੂ ਦੀ ਮਿਹਰ ਵਾਲੇ ਤੋਂ ਸੁਖ ਵਾਲੇ ਸੰਸਾਰ ਤੋਂ ਮੈਨੂੰ ਪਰਾਂ ਨਾ ਕਰੀ। ਜੇ ਕਦਰੇ ਇਹ ਮਨ ਉਹਨੂੰ ਛੱਡ ਕੇ ਪਰਾਂ ਹੋਣ ਲੱਗਾ ਤੇ ਇੱਕ ਮਿਹਰ ਕਰੀ ਮੇਰੇ ਮਾਲਕ ਸਾਈ, ਮੇਰੇ ਮਾਲਕ ਮੈਨੂੰ ਇਹ ਮੌਕਾ ਨਾ ਵਿਖਾਈ, ਜੇ ਕਿਧਰੇ ਮੌਕਾ ਬਣਦਾ ਹੋਇਆ ਬਸ ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ ਮੇਰੀ ਜਿੰਦ ਸਦਾ ਲਈ ਸਰੀਰ ਚੋਂ ਬਾਹਰ ਕੱਢ ਲਈ, ਪਰ ਉਸ ਅੰਦਰਲੇ ਸੁੱਖ ਤੋਂ ਮੈਨੂੰ ਪਰਾ ਨਾ ਘਟਾਵੇ। ਇਹ ਕੁਝ ਹੀ ਕਿਹਾ ਇਹਨਾਂ ਭਗਤ ਰਵਿਦਾਸ ਸਾਹਿਬ ਜੀ ਆਖਦੇ ਕਨ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਕਟੈ ਮੈਂ ਤੋ ਮੋਲ ਮਹਿੰਗੀ ਲਈ, ਜੀ ਸਟੈ ਮੈਂ ਜਿੰਦ ਦੇ ਕੇ ਉਹ ਵਸਤੂ ਖਰੀਦੀ, ਇਹ ਕਿਧਰੇ ਹੁਣ ਪਿਆਰ ਟੁੱਟ ਨਾ ਜਾਏ। ਪਰ ਅੱਜ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿ ਕੁਝ ਐਕੂ ਦੀਆਂ ਰਮਜਾਂ ਵੀ ਦਿੱਤੀਆਂ ਨੇ, ਪਰ ਨਾਲ ਤਰਸ ਕਰਕੇ ਉਹਨਾਂ ਰਮਜਾਂ ਨੂੰ ਥੋੜਾ ਜਿਹਾ ਜਿਹੜੇ ਰਾਜ ਕਰਨ ਉਹ ਰਮਜਾ ਕਰਨ ਉਹਨਾਂ ਨੂੰ ਖੋਲਿਆ ਵੀ ਆਪ ਨੇ। ਸਾਧ ਸੰਗਤ ਗਰੀਬ ਨਿਵਾਸ ਪਿਤਾ ਨੇ ਬਚਨ ਕਿਹਾ, ਨਿਰੰਕਾਰ ਨੂੰ ਵੇਖਣਾ ਕਹਿ ਪਰ ਇਹ ਬਾਹਰਲੀਆਂ ਅੱਖਾਂ ਤੋਂ ਬਿਨਾਂ, ਉਹਦੇ ਬਚਨ ਸੁਣਨੇ ਕਨ ਇਹਨਾਂ ਕੰਨਾਂ ਤੋਂ ਬਿਨਾਂ, ਉਹਦੇ ਘਰ ਚੱਲ ਕੇ ਜਾਣਾ ਈ ਪੈਰਾਂ ਤੋਂ ਬਿਨਾਂ, ਉਸ ਦੇ ਚਰਨਾਂ ਨੂੰ ਪਿਆਰ ਕਰਨਾ ਈ ਪਰ ਹੱਥਾਂ ਤੋਂ ਬਿਨਾਂ, ਉਹਦੇ ਨਾਲ ਬਚਨ ਬਿਲਾਸ ਵੀ ਕਰਨੇ ਕਨ ਪਰ ਇਹ ਜ਼ੁਬਾਨ ਤੋਂ ਬਿਨਾਂ ਕਰਨੇ ਕਨ। ਪੜ ਰਹੇ ਸੀ ਨਾ ਬਚਨ ਭਾਈ ਸਾਹਿਬ, ਅੱਖੀ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਜੋ ਬੋਲਣਾ ਇਉਂ ਜੀਵਤ ਮਰਨਾ, ਇਹ ਸਾਰਾ ਕੁਝ ਇੰਜ ਕਹਿ ਜਿਵੇਂ ਕੋਈ ਜਿਉਂਦਿਆਂ ਜੀ ਮਰਨ ਵਾਲੀ ਗੱਲ ਕਹਿ ਸਤਸੰਗਿਓ। ਪਰ ਜਿਵੇਂ ਪਹਿਲੇ ਸਲੋਕ ਵਿਚ ਕਿਹਾ ਸਾਨੇ ਨਾ, ਜਿਸ ਪਿਆਰੇ ਸਿਉਂ ਨੇਕ ਤਿਸ ਆਗੇ ਮਰ ਚੱਲੀਏ, ਹੁਣ ਫਿਰ ਉਹ ਰਮਜ ਆ ਗਈ ਇਉਂ ਜੀਵਤ ਮਰਨਾ, ਪਰ ਕੁੰਡੀ ਅਜੇ ਵੀ ਬਣੀ ਰਹੀ। ਗਰੀਬ ਨਿਵਾਸ ਅਸੀਂ ਦੁਨੀਆਦਾਰ ਹਾਂ, ਸਾਡੀ ਸਮਝ ਇਤਨੀ ਉਚੇਰੀ ਨਹੀਂ ਏ, ਸਾਡੇ ਤੇ ਮਿਹਰ ਕਰੋ, ਜਰਾ ਸਾਡੀ ਭਾਸ਼ਾ ਵਿਚ ਸਮਝਾਓ, ਮਿਹਰ ਕਰੋ, ਅਸੀਂ ਉੱਚੇ ਜਾਣ ਜੋਗੇ ਨਹੀਂ। ਪਰ ਸਤਿਗੁਰੂ ਤੁਹਾਡੇ ਕੋਲ ਸਮਰੱਥਾ ਏ, ਤੁਸੀਂ ਨੀਵਿਆਂ ਨੂੰ ਚੁੱਕਣ ਲਈ ਖੁਦ ਨੀਵੇ ਹੋ ਜਾਂਦੇ ਹੋ, ਚੁੱਕ ਕੇ ਉੱਚੇ ਤੋਂ ਉੱਚੇ ਤਖ਼ਤ ਤੇ ਬਿਠਾਉਂਦੇ ਹੋ, ਇਸ ਲਈ ਮੇਰ ਦੇ ਘਰ ਵਿਚ ਆਓ ਤੇ ਸਾਡੇ ਤੇ ਕਿਰਪਾ ਕਰਕੇ ਇਹ ਦੱਸੋ। ਤੇ ਸਾਹਿਬ ਨੇ ਇੱਕ ਪੰਕਤੀ ਵਿਚ ਇਹਦਾ ਜਵਾਬ ਦਿੱਤਾ ਜੀ, ਸਹਿਬ ਕਿਨੇ ਨਾਨਕ ਹੁਕਮ ਪਛਾਣ ਕੈ ਤੋ ਕਸਮੈ ਮਿਲਣਾ। ਉਹ ਕਹਿ ਪਿਆਰਿਓ ਸਤਿਗੁਰੂ ਜੀ ਦੇ ਹੁਕਮ ਦੀ ਸਿੱਖ ਨੇ ਪਹਿਚਾਣ ਕਰਨੀ ਕਹਿ। ਹੁਣ ਪਿਆਰਿਓ ਇਹ ਵੀ ਆਪਣੇ ਆਪ ਵਿਚ ਕੰਮ ਬੜਾ ਔਖਾ ਏ। ਸਤਿਗੁਰੂ ਜੀ ਹੁਕਮ ਕਰਨ ਪਰ ਉਹਦੀ ਪਹਿਚਾਣ ਹੋਵੇ ਪਈ ਸਤਿਗੁਰੂ ਆਖਣਾ ਕੀ ਚਾਹੁੰਦੇ ਕਰਨ, ਪਰ ਉਹਦੇ ਲਈ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਆਪ ਹੀ ਆਪਣੇ ਜੀਵਨ ਰਾਹੀਂ ਇਸ ਗੱਲ ਦੇ ਬੜੇ ਪਿਆਰੇ ਜਵਾਬ ਦਿੰਦੇ ਕਰਨ। ਸਤਸੰਗਿਓ ਤੁਸੀਂ ਜਾਣਦੇ ਹੋ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ 28 ਸਾਲ ਗੁਰੂ ਨਾਨਕ ਪਿਤਾ ਦੀ ਸੰਗਤ ਤੋਂ ਬਿਨਾਂ ਉਹਨਾਂ ਨੇ ਜੀਵਨ ਗੁਜ਼ਾਰਿਆ ਹੈ। 1504 ਤੋਂ 1532 ਤੱਕ, 1532 ਤੋਂ 1539 ਤੱਕ ਦਾ ਜੀਵਨ ਕਹਿ 7 ਸਾਲ ਤੁਹਾਨੂੰ ਗੁਰੂ ਨਾਨਕ ਪਿਤਾ ਦੀ ਚਰਨ ਛੋਹ ਪ੍ਰਾਪਤ ਹੋਈ ਕਹਿ। 1539 ਤੋਂ 1552 ਤੱਕ ਤੁਹਾਨੂੰ ਗੁਰੂ ਨਾਨਕ ਪਿਤਾ ਦੀ ਜੋਤ ਦੇ ਮਾਲਕ ਬਣੇ ਕਹਿਣ, ਪਰ ਜਿਹੜੇ 7 ਸਾਲ ਗੁਰੂ ਨਾਨਕ ਪਿਤਾ ਦੀ ਹਜ਼ੂਰੀ ਅੰਦਰ ਬਤੀਤ ਕੀਤੇ ਨੇ ਨਾ, ਤੁਸੀਂ ਵੇਖੋਗੇ ਉਹਨਾਂ 7 ਸਾਲਾਂ ਦੇ ਅੰਦਰ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਇੱਕ ਵਾਰ ਵੀ ਸਾਹਿਬ ਗੁਰੂ ਨਾਨਕ ਪਿਤਾ ਨੂੰ ਸਵਾਲ ਨਹੀਂ ਕੋਈ ਪੁੱਛਿਆ। ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਕੋਲੋਂ ਉਚੇਚੇ ਤੌਰ ਤੇ ਇਹ ਨਹੀਂ ਕਿਹਾ ਵੀ ਸਤਿਗੁਰੂ ਜੀ ਪਹਿਲਾਂ 28 ਸਾਲ ਦੇਵੀ ਦੀ ਯਾਤਰਾ ਕਰਦਿਆਂ ਲੰਘ ਗਏ, ਤੁਹਾਡੇ ਘਰ ਆਇਆ ਵਾ ਤੇ ਤੁਸੀਂ ਕਦੇ ਕਹਿੰਦੇ ਹੋ ਵੀ ਜਾਓ ਖੇਤਾਂ ਵਿੱਚੋਂ ਘਾਹ ਲਿਆਓ ਕੱਢ ਕੇ ਨਦੀਨ ਪੁੱਟਣਾ ਏ, ਕਦੇ ਕਿਧਰੇ ਸੁਰਾਖਾਂ ਨੂੰ ਸਾਫ਼ ਕਰੋ ਤੇ ਮਰੀਆਂ ਚੂਹੀਆਂ ਤੱਕ ਚੁੱਕ ਲਵੋ, ਕਦੇ ਜੰਡ ਤੇ ਚੜਾ ਦਿੰਦੇ ਹੋ, ਕਦੇ ਸੰਗਤ ਦੀ ਸੇਵਾ ਵਿੱਚ ਲਗਾਉਂਦੇ ਹੋ, ਪਰ ਕਿਰਪਾ ਕਰੋ ਤੁਹਾਨੂੰ ਗੁਰੂ ਅੰਗਦ ਪਿਤਾ ਨੇ ਕਦੇ ਇਹ ਨਹੀਂ ਕਿਹਾ ਵੀ ਇਹ ਸਾਰਾ ਕੁਝ ਕਰਨ ਦਾ ਕੀ ਲਾਭ, ਤੁਹਾਡੇ ਕੋਲ ਤਾਂ ਆਉਣਾ ਏ ਜੇਕਰ ਮੇਰੇ ਅੰਦਰ ਕੋਈ ਅਨੋਖੀ ਕਲਾ ਵਰਤ ਜਾਵੇ, ਮੈਨੂੰ ਵਾਹਿਗੁਰੂ ਵਿੱਚੋਂ ਰਸ ਆਵੇ, ਮੈਂ ਅੰਦਰ ਦੀ ਦੁਨੀਆਂ ਨੂੰ ਤੱਕ ਕੇ ਨਿਰੰਕਾਰ ਦਾ ਦਰਸ਼ਨ ਕਰ ਲਾ, ਕਦੇ ਨਹੀਂ ਕਿਹਾ। ਸਤਸੰਗਿਓ ਬਸ ਇੱਥੇ ਅੱਜ ਸਿੱਖ ਜਗਤ ਜੋ ਇਹ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਗਿਆ, ਗੁਰੂ ਅੰਗਦ ਪਿਤਾ ਨੂੰ ਸਤਿਗੁਰੂ ਗੁਰੂ ਨਾਨਕ ਪਿਤਾ ਨੇ ਜੋ ਹੁਕਮ ਕੀਤਾ ਏ ਸੇਵਾ ਦਾ, ਸਿਮਰਨ ਦਾ, ਖੇਤਾਂ ਚ ਜਾਣ ਦਾ, ਕਿਰਤ ਕਰਨ ਦਾ, ਘੋੜੀ ਬੰਨਣ ਦਾ, ਕੀਰਤਨ ਸੁਣਨ ਦਾ, ਜੋ ਵੀ ਹੁਕਮ ਕੀਤਾ ਏ ਨਾ, ਬਸ ਭਾਈ ਲਹਿਣੇ ਨੇ ਉਸ ਹੁਕਮ ਦੇ ਸਾਹਮਣੇ ਸਿਰ ਝੁਕਾ ਦਿੱਤਾ ਏ। ਤੇ ਜਦੋਂ ਸਿਰ ਝੁਕਾਇਆ ਤੇ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਕੀ ਕੁਝ ਧੰਨ ਗੁਰੂ ਅੰਗਦ ਪਿਤਾ ਨੂੰ ਦਿੱਤਾ ਏ। ਸਤਸੰਗੀ ਜਨੋ, ਜੋ ਕੁਝ ਦਿੱਤਾ ਗਰੀਬ ਨਿਵਾਜ ਪਿਤਾ ਨੇ ਅੱਜ ਦੇ ਸਲੋਕਾਂ ਵਿਚ ਵੀ ਉਹ ਮੇਰ ਵਰਤਾਈਏ, ਪਰ ਭੱਟਾ ਨੇ ਜਰਾ ਕੁ ਉਸ ਨੂੰ ਖੋਲਿਆ ਏ। ਉਹ ਕਹਿੰਦੇ ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰਥ ਸੋ, ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਕੱਛੋ, ਤਾਂ ਧਰਿਓ ਮਸਤਕ ਹੱਥ ਸਹਿਜ, ਅਮਿਓ ਉਠੋ ਸਾਜ, ਸੁਰ ਨਾਰ ਗਣ ਮੁਨ ਬੋਹਿਤ ਆਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲੀਓ ਗਰਜ, ਪੰਚ ਭੂਤ ਏਕ ਘਰ ਰਾਖ ਲੈ ਸਮਝ, ਜਗ ਜੀਤੋ ਗੁਰਦੁਆਰ, ਖਿਲੈ ਸਮਤ ਸਾਰ, ਰਥ ਉਨ ਮਨ ਲਿਵ ਰਾਖ ਨਿਰੰਕਾਰ, ਕੋ ਕੀਰਤ ਕਲ ਸਹਾਰ ਸਪਤ ਦੀ ਮਝਾਰ, ਲੈਣਾ ਜਗਤਰ ਗੁਰ ਪਰਸ ਮੁਰਾਰ। ਸਤਸੰਗੀ ਜਨੋ, ਭੱਟ ਕਹਿੰਦੇ ਨੇ ਭਾਈ ਲੈਣਾ ਗੁਰੂ ਨਾਨਕ ਪਿਤਾ ਦੇ ਚਰਨਾਂ ਵਿਚ ਜਾਂਦਾ ਏ, ਸਤਿਗੁਰੂ ਆਪਣਾ ਮੇਰ ਭਰਿਆ ਹੱਥ ਉਹਨਾਂ ਦੇ ਮਸਤਕ ਤੇ ਰੱਖਦੇ ਨੇ, ਜਦੋਂ ਹੀ ਮਸਤਕ ਤੇ ਹੱਥ ਰੱਖਿਆ ਸਤਸੰਗਿਓ ਬਾਹਰੋਂ ਤਾਂ ਅਸੀਂ ਇਤਿਹਾਸ ਰਾਹੀਂ ਇਹਨਾਂ ਕੋਈ ਜਾਣਦੇ ਹਾਂ ਨਾ, ਗੁਰੂ ਦਾਤਾ ਨੇ ਕਿਆ ਲੈਣਿਆ, ਅੱਜ ਘੋੜੀ ਦੀ ਵਾਗ ਪਕੜਾਈ ਆ, ਇਸੇ ਤਰ੍ਹਾਂ ਮਨ ਦੀਆਂ ਵਾਗਾਂ ਗੁਰੂ ਨਾਨਕ ਪਿਤਾ ਨੂੰ ਪਕੜਾ ਦੇ। ਪਰ ਭੱਟਾ ਨੇ ਉਹ ਕੁਝ ਕਿਹਾ ਏ ਜੋ ਕੁਝ ਅੰਦਰੋਂ ਸੁਰਤ ਦੁਆਰਾ ਗੁਰੂ ਨਾਨਕ ਪਿਤਾ ਨੇ ਦਿੱਤਾ ਤੇ ਭਾਈ ਲਹਿਣੇ ਨੇ ਪ੍ਰਾਪਤ ਕੀਤਾ ਏ। ਪਿਆਰਿਓ, ਮੈਂ ਤਾਂ ਕਿ ਅੰਦਰ ਦੀ ਦੁਨੀਆਂ ਬਾਹਰ ਦੀ ਦੁਨੀਆਂ ਨਾਲੋਂ ਕਰੋੜਾਂ ਗੁਣਾ ਵੱਧ ਸੋਹਣੀ ਹੈ, ਕਰੋੜਾਂ ਉਹਦੇ ਚ ਵਧੇਰੇ ਸੁੱਖ ਕਾਰਨ। ਭੱਟ ਕਹਿੰਦੇ ਨੇ ਤਾਂ ਤਰਿਓ ਮਸਤਕ ਹੱਥ ਸਹਿਜ, ਅਮਿਓ ਵੁੱਟੋ ਸਾਜ। ਜਦੋਂ ਹੀ ਮਸਤਕ ਤੇ ਹੱਥ ਰੱਖਿਆ, ਅੰਦਰ ਭਾਈ ਲਹਿਣੇ ਦੇ ਅੰਮ੍ਰਿਤ ਦੇ ਝਰਨੇ ਛੁੱਟ ਪਏ। ਕਹਿਣ ਲੱਗੇ ਉਹਨਾਂ ਦੀ ਬਦੌਲਤ ਜਿਤਨੇ ਦੇਵਤੇ ਕਨ, ਲੋਕ ਕਨ, ਮੁਨੀ ਜਨ ਕਨ, ਉਹ ਵੀ ਸਾਰੇ ਰੱਬ ਦੇ ਪਿਆਰ ਵਿਚ ਭਿੱਜ ਗਏ। ਜਿਵੇਂ ਬਹਿਰੂਨੀ ਤੌਰ ਤੇ ਸਾਡੇ ਸਾਹਮਣੇ ਕੋਈ ਬਹੁਤ ਪਿਆਰੀ ਆਤਮਾ ਹੋਏ, ਸਾਡੇ ਮਨਾਂ ਚ ਉਹਨਾਂ ਲਈ ਕਾਫੀ ਥਾਂ ਹੋਏ, ਉਹਨੂੰ ਕਿਸੇ ਭਰੇ ਦਰਬਾਰ ਦੇ ਅੰਦਰ ਸਨਮਾਨਿਆ ਜਾਵੇ। ਸਨਮਾਨ ਇੱਕ ਨੂੰ ਮਿਲਦਾ ਜੇ, ਪਰ ਦੇਖਣ ਵਾਲੇ ਹਜ਼ਾਰਾਂ ਲੋਕ ਉਹਦੇ ਸਨਮਾਨ ਨੂੰ ਵੇਖ ਕੇ ਪਿਆਰੇ ਦੇ ਪਿਆਰ ਵਿਚ ਭਿੱਜ ਜਾਂਦੇ ਸਨ। ਭੱਟ ਕਹਿੰਦੇ ਜਦੋਂ ਗੁਰੂ ਅੰਗਦ ਪਿਤਾ ਦੇ ਅੰਦਰ ਅੰਮ੍ਰਿਤ ਦੇ ਝਰਨੇ ਛੁੱਟੇ, ਤੇ ਕਹਿੰਦੇ ਉਦੋਂ ਸਾਰਾ ਸੰਸਾਰ ਇੱਕ ਵਾਰ ਪ੍ਰਭੂ ਦੇ ਪਿਆਰ ਵਿਚ ਭਿੱਜਿਆ। ਫਿਰ ਕਹਿੰਦੇ ਜੀ ਮਾਰਿਓ ਕੰਟਕ ਕਾਲ ਗਰਜ, ਕਾਲ ਨੂੰ ਭਾਈ ਲਹਿਣੇ ਨੇ ਮਾਰ ਮੁਕਾਇਆ ਏ। ਕਦੇ ਵੇਖਿਆ ਹੀ ਨਹੀਂ ਗੁਰੂ ਨਾਨਕ ਦੇ ਘਰ ਜਾ ਕੇ ਦਿਨ ਕਦੋਂ ਚੜਿਆ, ਰਾਤ ਕਦੋਂ ਪਈ। ਗਰੀਬ ਨਵਾਜ ਪਿਤਾ ਮਹਾਰਾਜ ਜੀ ਨੇ ਆਖਿਆ ਰਾਤ ਨੂੰ ਕੱਪੜੇ ਧੋਣੇ ਤਾਂ ਸੱਤ ਬਚਣ, ਦਿਨੇ ਕਹਿ ਦਿੱਤਾ ਤਾਂ ਵੀ ਸੱਤ ਬਚਣ। ਬਸ ਹੁਕਮ ਦੇ ਸਾਹਮਣੇ ਸੀਸ ਨਵਾਨ ਨਾਲ ਇਹ ਲਾਭ ਹੋਇਆ, ਮੌਤ ਅਤੇ ਕਾਲ ਤੋਂ ਉੱਪਰ ਚਲੇ ਗਏ ਬਾਬਾ ਲਹਿਣਾ ਜੀ। ਹੋਇਆ ਕਿ ਸਾਧ ਸੰਗਤ ਜਿਹੜਾ ਮਨ ਕਿਸੇ ਦਾ ਅੰਦਰ ਟਿਕਦਾ ਨੀ, ਉਹ ਗੁਰੂ ਅੰਗਦ ਪਿਤਾ ਦਾ ਮਨ ਸਦਾ ਲਈ ਟਿਕ ਗਿਆ। ਜਿਹੜੇ ਵਿਸ਼ੇ ਵਿਕਾਰ ਲੋਕਾਂ ਨੂੰ ਤੰਗ ਕਰਦੇ ਕਣ, ਗੁਰੂ ਅੰਗਦ ਪਿਤਾ ਨੇ ਉਹਨਾਂ ਨੂੰ ਕਾਬੂ ਕਰ ਲਿਆ ਏ। ਜਿਹੜੀ ਗੱਲ ਮੈਂ ਕਹਿਣ ਲੱਗਾ ਵਾ, ਜਰਾ ਧਿਆਨ ਕਰਿਆ ਜੇ। ਭੱਟਾਂ ਨੇ ਜੋ ਬਚਨ ਕਿਹਾ ਏ, ਬੜੇ ਕਮਾਲ ਦੇ ਬਚਨ ਕਣ, ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਡੇ ਤੇ। ਭੱਟ ਕਹਿੰਦੇ ਨੇ ਜਦ ਜੀਤੋ ਗੁਰਦੁਆਰ, ਜਦ ਜਿੱਤ ਲਿਆ ਬਾਬਾ ਲਹਿਣਾ ਨੇ ਗੁਰੂ ਨਾਨਕ ਪਿਤਾ ਦੇ ਦਰਵਾਜੇ ਤੇ ਆ ਕੇ। ਤੁਸੀਂ ਸੋਚੋ ਜਗ ਜਿਤਨਾ ਕਿਤਨਾ ਔਖਾ ਹੋਏਗਾ, ਇੱਕ ਇਲਾਕੇ ਨੂੰ ਜਿਤਨਾ ਬਹੁਤ ਔਖਾ ਏ। ਵੋਟਾਂ ਪੈਂਦੀਆਂ ਨੇ, ਸੌ ਝੂਠ ਸੱਚ ਆਦਮੀ ਬੋਲਦਾ ਏ। ਜੇ ਇੱਕ ਸਾਧ ਸੰਗਤ ਨਿੱਕੇ ਜੇ ਮਹੱਲੇ ਨੂੰ ਜਿੱਤਣ ਲਈ ਕਿਤਨੇ ਪਾਪ ਕਰਨੇ ਪੈ, ਫਿਰ ਇੱਕ ਸ਼ਹਿਰ ਦਾ ਜੇਤੂ, ਇੱਕ ਦੇਸ਼ ਦਾ ਜੇਤੂ, ਤੇ ਜੇ ਕਿਸੇ ਨੇ ਭਲਾ ਪੂਰੇ ਜਗਤ ਦਾ ਜੇਤੂ ਬਣਨਾ ਹੋਏ, ਉਸ ਨੂੰ ਕਿੰਨੀ ਕੁ ਮੁਸ਼ਕਤ ਕਰਨੀ ਪੈਗੀ। ਬਾਹਰੋਂ ਤਾਂ ਅੱਜ ਤੱਕ ਕੋਈ ਕਾਮਯਾਬ ਨਹੀਂ ਹੋਇਆ, ਸਿਕੰਦਰ ਵੀ ਕੁਝ ਦੇਸ਼ਾਂ ਨੂੰ ਜਿੱਤ ਕੇ ਹਾਰ ਗਿਆ, ਪਰ ਭੱਟ ਕਹਿੰਦੇ ਜੇ ਪਿਆਰਿਓ, ਜਿਹੜਾ ਗੁਰੂ ਨਾਨਕ ਪਿਤਾ ਦੇ ਚਰਨਾਂ ਤੇ ਭਰੋਸਾ ਕਰਕੇ ਉਹਦੇ ਹੁਕਮ ਤੇ ਫੁੱਲ ਚੜਾਏਗਾ, ਉਹ ਸਾਰੇ ਜਗਤ ਦਾ ਗੁਰੂ ਕਿਰਪਾ ਨਾਲ ਜੇਤੂ ਬਣ ਜਾਏਗਾ। ਉਹਦਾ ਹੁਕਮ ਪੂਰੇ ਜਗਤ ਦੇ ਉੱਪਰ ਚੱਲਦਾ ਜੇ, ਪੰਛੀਆਂ ਤੇ, ਪਸ਼ੂਆਂ ਤੇ, ਤਿੰਨਾਂ ਭਵਨਾਂ ਤੇ, 14 ਲੋਕਾਂ ਤੇ, ਦਰਿਆਵਾਂ ਤੇ, ਸਤਸੰਗਿਓ, ਉਹਦਾ ਹੁਕਮ ਹਰ ਜਗ੍ਹਾ ਤੇ ਚੱਲਦਾ ਏ। ਕਹਿਣ ਲੱਗੇ ਜਦ ਜੀਤੋ ਗੁਰਦੁਆਰ, ਹੁਕਮ ਤਾਂ ਸਾਨੂੰ ਵੀ ਹੁੰਦੇ ਨੇ ਨਾ। ਜਦੋਂ ਸਾਹਿਬ ਕਹਿੰਦੇ ਖਸਤੀ ਸਿਰ ਜੋ ਅੰਕਸ ਕੈ, ਆਹਰਣ ਜੋ ਸਿਰ ਦੇ, ਮਨ ਤਨ ਆ ਗਏ ਰਾਖ ਕੈ, ਊ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ। ਸਭ ਰਾਜ ਸ੍ਰਿਸ਼ਟ ਕਾਲੇ, ਹੁਣ ਸਤਸੰਗੀ ਜਨੋ, ਭੱਟ ਕਹਿੰਦੇ ਨੇ ਜਗ ਜੀਤੋ ਗੁਰਦੁਆਰ, ਭਾਈ ਲਹਿਣੇ ਨੇ ਸਾਰੇ ਜਗ ਨੂੰ ਜਿੱਤ ਲਿਆ, ਕੇਵਲ ਗੁਰੂ ਨਾਨਕ ਦੇ ਦੁਆਰ ਤੇ ਬੈਠ ਕੇ ਖੇਲੇ ਸਮਤ ਸਾਰ, ਸਮ ਦ੍ਰਿਸ਼ਟੀ ਦੀ ਉਹ ਹੁਣ ਖੇਡ ਖੇਡਦੇ ਕਨ। ਰਥ ਉਨ ਮਨ ਲਿਵ ਰਾਖ ਨਿਰੰਕਾਰ, ਲਿਵ ਸਦਾ ਨਿਰੰਕਾਰ ਦੇ ਸ਼ਬਦ ਦੇ ਅੰਦਰ ਲੱਗੀ ਰਹਿੰਦੀ ਹੈ। ਸਤਸੰਗੀ ਜਨੋ, ਕਹਿਣ ਲੱਗੇ ਕਹੋ ਕੀਰਤ ਕਲ ਸਹਾਰ, ਸਪਤ ਦੀ ਮਝਾਰ, ਲਹਿਣਾ ਜਗੱਤਰ ਗੁਰ ਪਰਸ ਮੁਰਾਰ। ਪਰ ਇਹ ਕਲਾ ਸਾਡੇ ਤੇ ਕਿਉਂ ਨਹੀਂ ਵਰਤਦੀਆਂ? ਸਤਸੰਗਿਓ, ਅਸੀਂ ਵੀ ਗੁਰੂ ਨਾਨਕ ਪਿਤਾ ਦੇ ਘਰ ਆਉਂਦੇ ਹਾਂ, ਭਾਈ ਲਹਿਣਾ ਵੀ ਉਸੇ ਗੁਰੂ ਨਾਨਕ ਪਿਤਾ ਦੇ ਘਰ ਆਉਂਦਾ ਹੈ। ਸਤਸੰਗਿਓ, ਪਰ ਸਾਡੇ ਤੇ ਉਹਨਾਂ ਵਿਚ ਅੰਤਰ ਕੀ ਏ? ਉਹ ਸਮਰੱਥ ਨੇ ਪਿਆਰਿਓ, ਪਰ ਮੈਂ ਗੱਲ ਕਰ ਰਿਹਾ ਸਮਰੱਥ ਗੁਰੂ ਨਾਨਕ ਪਿਤਾ ਨੇ ਸਮਰੱਥ ਬਣਾਇਆ ਏ। ਪਿਆਰਿਓ ਉਹਦੇ ਵਾਸਤੇ ਦੇਖੋ ਅਸੀਂ ਕੀ ਕਰਦੇ ਹਾਂ। ਭਾਈ ਲਹਿਣਾ 7 ਸਾਲਾਂ ਵਿੱਚ ਕੇਵਲ ਹੁਕਮ ਕਮਾਉਂਦਾ ਏ, ਅਸੀਂ 4 ਕੁ ਦਿਨ ਬਾਣੀ ਪੜ੍ਹ ਕੇ ਕਈ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਹੋਰ ਹੀ ਅਗਾਂਹ ਲੰਘ ਜਾਂਦੇ ਨੇ ਨਾ। ਉਹ ਕਹਿੰਦੇ ਨੇ ਬਾਣੀ ਬਾਅਦ ਚ ਪੜਾਂਗੇ, ਪਹਿਲਾਂ ਬਾਣੀ ਦੀ ਸਮਝ ਆ ਜਾਵੇ, ਜਾਂ ਕਹਿੰਦੇ ਵੀ ਪਹਿਲਾਂ ਮਨ ਸਾਫ਼ ਹੋ ਜਾਵੇ, ਤੀਜਾ ਕਹਿੰਦੇ ਮਨ ਦਾ ਟਿਕਾਓ ਹੋ ਜਾਵੇ। ਜਾਂ ਸਤਸੰਗੀਓ ਉਹ ਲੋਕ ਹੈ ਜਿਹੜੇ ਕੁਝ ਕੁ ਸਮਾਂ ਅਸੀਂ ਨਿਤਨੇਮ ਜਦੋਂ ਕਰਦੇ ਆ ਰਸ ਕੋਈ ਨੀ ਆਉਂਦਾ, ਤੇ ਅਸੀਂ ਫਿਰ ਕਹਿੰਦੇ ਹਾਂ ਦੇਖੋ 2-4 ਸਾਲ ਲੰਘ ਗਏ ਅਜੇ ਤੱਕ ਤਾਂ ਕੁਝ ਮਿਲਿਆ ਨਹੀਂ ਏ। ਇਹ ਤਾਂ ਇਵੇਂ ਕੀ ਪਿਆਰਿਓ, ਇਹ ਬਚਪਨਾ ਏ। ਜਿਵੇਂ ਕੋਈ ਆਦਮੀ ਲਿਆਵੇ ਕੋਈ ਸਾਧ ਸੰਗਤ ਫਰੂਟ ਦਾ ਬੂਟਾ ਲਿਆਇਆ ਖਰੀਦ ਕੇ ਸਵੇਰੇ ਲਾਇਆ ਕੋਏ, ਸਿਆਣਾ ਕਹੇ ਇਹ ਪਨੀਰੀਏ ਤੂੰ ਲਾ ਭਈ ਦੇਖ ਇਹ ਜਦੋਂ ਵੱਡਾ ਹੋਏਗਾ ਫਲ ਵੀ ਲੱਗਣਗੇ, ਸ਼ਾਮ ਵੀ ਇਹਦੀ ਪੋਏਗੀ, ਦੇਖ ਪਿਆਰਿਆ ਇਹ ਕਈਆਂ ਦੀ ਭੁੱਖ ਮਿਟਾਏਗਾ। ਬੰਦਾ ਸਵੇਰੇ ਬੂਟਾ ਲਾ ਕੇ ਸ਼ਾਮ ਨੂੰ ਪੁੱਛਣ ਲੱਗ ਪਵੇ ਪਿਤਾ ਜੀ ਅਜੇ ਤਾਂ ਇਹਨੂੰ ਕੋਈ ਫਲ ਹੀ ਨੀ ਲੱਗਾ ਏ, ਉਹ ਕਵੇ ਅਜੇ ਸਬਰ ਕਰ, 4 ਕੁ ਦਿਨਾਂ ਬਾਅਦ ਫਿਰ ਅਸੀਂ ਪੁੱਛਣ ਲੱਗ ਜਾਈਏ ਅਜੇ ਕੁਝ ਵੀ ਨੀ ਇਹਨੂੰ ਲੱਗਾ, ਇਹ ਤਾਂ ਵੱਡਾ ਵੀ ਨੀ ਹੋਇਆ। ਸਤਸੰਗਿਓ ਇਹ ਉਹਦਾ ਅਣਜਾਣ ਪੁਣਾ ਹੋਏਗਾ। ਚਾਹੁੰਦੇ ਆ ਰੱਬ ਦੀ ਪ੍ਰਾਪਤੀ ਦਾ ਲੱਗ ਜਾਏ ਫਲ, ਤੇ ਲੱਗ ਵੀ ਜਾਏ 2-4 ਸਾਲਾਂ ਦੇ ਅੰਦਰ, ਤੇ ਕਈ ਤਚਾਂ ਦੇ ਤੁਰਨ ਤੋਂ ਹੀ ਪਹਿਲਾਂ ਲੱਗ ਜਾਵੇ ਸਤਸੰਗਿਓ, ਬਸ ਇਹ ਸਭ ਤੋਂ ਵੱਡੀ ਗੁਸਤਾਖੀ ਹੈ। ਜਦੋਂ ਕਿ ਸਤਿਗੁਰੂ ਕਹਿੰਦੇ ਸਿੱਖਾ ਤੂੰ ਹੁਕਮ ਦੀ ਪਹਿਚਾਣ ਕਰਕੇ ਤੁਰ ਆ ਰਹੋ, ਪਹਿਲਾਂ ਬਾਹਰਲੇ ਹੁਕਮ ਮੰਨ, ਫਿਰ ਤੈਨੂੰ ਅੰਦਰੋਂ ਸਤਿਗੁਰੂ ਹੁਕਮ ਦੀ ਖੁਦ ਆਪ ਪਹਿਚਾਣ ਕਰਵਾਏਗਾ। ਹੁਣ ਬਾਹਰਲਾ ਹੁਕਮ ਤਾਂ ਬੰਦਾ ਬੜੀ ਮੁਸ਼ਕਲ ਮੰਨਦਾ ਏ, ਤੇ ਹੁਕਮ ਦੀ ਪਹਿਚਾਣ ਕਿਵੇਂ ਹੋਏਗੀ? ਹੁਣ ਜਦੋਂ ਕੋਈ ਹੁਕਮ ਦੀ ਪਹਿਚਾਣ ਕਰਦਾ ਏ ਸਾਧ ਸੰਗਤ, ਇਹ ਗੱਲ ਹੈ ਸਾਰੇ ਨਾਮ ਜਪ ਕੇ ਸੁਰਤ ਦੀਆਂ ਬਾਤਾਂ ਕਹਿਣ। ਵੇਖੋ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਕਿਹਾ ਪਿਆ ਇਹ ਬਚਨ ਕਹਿ ਲੱਗੇ ਮੈਂ ਵਾਫਿਕਰੋ ਨੋ ਦਿਸੈ, ਸੁਣੀਐ ਜਾਣੀਐ, ਉਹਨਾਂ ਦੇ ਦਰਸ਼ਨ ਵੀ ਹੋ ਰਹੇ ਨੇ, ਆਵਾਜ਼ ਵੀ ਸੁਣਦੇ ਆ, ਸਾਉ ਨਾ ਪਾਟਾ ਜਾਏ, ਪਰ ਵੀ ਤੁਹਾਨੂੰ ਕਿਉਂ ਨੀ ਉਸ ਵਾਫਿਕਰੋ ਦਾ ਨਾਮ ਦਾ ਸਵਾਦ ਆਉਂਦਾ? ਕਹਿਣ ਲੱਗੇ ਜੀ ਕਿਉਂਕਿ ਤੁਸੀਂ ਰੋਹਲਾ ਟੁੰਡਾ ਅੰਦੁਲਾ ਕਿਉਂ ਗੱਲ ਲੱਗਦਾ ਤਾਏ, ਪੈਰਾਂ ਤੋਂ ਲੂਲੇ ਆ, ਹੱਥਾਂ ਤੋਂ ਟੁੰਡੇ ਆ, ਆਖਣ ਲੱਗੇ ਅੱਖਾਂ ਤੋਂ ਅੰਨੇ ਆ, ਹੁਣ ਅੱਖਾਂ ਤੋਂ ਵਿਕੂਣਾ ਕਿਵੇਂ ਦਰਸ਼ਨ ਕਰੇਗਾ? ਪਿਆਰਿਓ ਜਿਹਦੇ ਕੋਲ ਪੈ ਹੀ ਨਹੀਂ ਉਹ ਚੱਲ ਕੇ ਕਿਵੇਂ ਜਾਏਗਾ ਪਿਆਰੇ ਦੇ ਘਰ ਅੰਦਰ? ਸਤਸੰਗਿਓ ਜਿਹਦੇ ਹੱਥਾਂ ਵਿੱਚ ਕੀ ਕੁਝ ਨਹੀਂ ਕਹਿ, ਜਿਹਦੇ ਹੱਥ ਟੁੰਡੇ ਕਹਿਣ, ਉਹ ਭਲਾ ਪਿਆਰ ਵਾਹਿਗੁਰੂ ਨੂੰ ਜੱਫੀ ਕਿਵੇਂ ਪਾਏਗਾ? ਜਦੋਂ ਕਿ ਇਹ ਚੀਜ਼ਾਂ ਸਾਡੇ ਕੋਲ ਨਹੀਂ, ਫਿਰ ਆਖਿਆ ਜੀ ਇਹ ਕਿਵੇਂ ਹੱਥ ਪੈਰ ਤੇ ਅੱਖਾਂ ਮਿਲਣ? ਬਾਹਰਲੀ ਗੱਲ ਨਹੀਂ ਜੇ ਚੱਲ ਰਹੀ, ਬਾਹਰਲੀਆਂ ਤਾਂ ਅੱਖਾਂ ਵੀ ਕਹਿਣ, ਕੰਨ ਵੀ ਸਾਡੇ ਕੋਲ ਨੇ ਸਾਧ ਸੰਗਤ, ਪਰ ਜੇਕਰ ਨਹੀਂ ਇਹ ਸਾਡੇ ਕੋਲ ਤੇ ਇਹ ਵਾਕਿਆ ਅੰਦਰੋਂ ਇਹ 3 ਚੀਜ਼ਾਂ ਨਹੀਂ ਕਹਿਣ ਜਿਹੜੀਆਂ ਖਸਮ ਨੂੰ ਮਿਲਾਂਦੀਆਂ ਨੇ, ਜਿਸ ਰਾਹ ਤੇ ਤੁਰਿਆ ਰਸ ਵੀ ਆਉਂਦਾ ਏ, ਜਿਸ ਰਾਹ ਤੇ ਤੁਰਿਆ ਜਗ ਨੂੰ ਵੀ ਜਿੱਤ ਲਈਦਾ, ਜਿਸ ਰਾਹ ਤੇ ਤੁਰਿਆ ਮਨ ਨੂੰ ਵੀ ਜਿੱਤ ਲਈਦਾ। ਸਾਹਿਬ ਕਹਿੰਦੇ ਉਹ ਕਹਿ ਮੈਂ ਗੁਰੂ ਨਾਨਕ ਪਿਤਾ ਦੇ ਘਰ ਆ ਕੇ 3 ਚੀਜ਼ਾਂ ਨੂੰ ਤਬਦੀਲ ਕੀਤਾ ਏ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਵ ਕੰਤ ਮਿਲਾਵਾ ਕੋਏ। ਸਤਿਗੁਰੂ ਦਾ ਭੈ ਰੱਖਣਾ ਅੰਦਰ, ਇਹ ਹੈ ਪਿਆਰੂ ਚਰਨ ਬਣਾਣੇ, ਸਤਿਗੁਰੂ ਨੂੰ ਪਿਆਰ ਕਰਨਾ, ਇਹ ਹੱਥ ਬਣਾਣੇ ਕਹਿਣ, ਬਾਰ ਬਾਰ ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਨਾਲ ਜੋੜਨਾ, ਪਿਆਰੂ ਇਹ ਸੁਰਤ ਦੀ ਅੱਖ ਅੰਦਰੋਂ ਪੈਦਾ ਕਰਨੀ ਹੈ। ਤਾਂ ਹੀ ਸਾਹਿਬ ਨੇ ਪਹਿਲਾਂ ਕਿਹਾ ਬਾਹਰਲੀਆਂ ਅੱਖਾਂ ਨਾਲ ਉਸ ਨੂੰ ਪਿਆਰਿਓ ਵੇਖਿਆ ਨਹੀਂ ਜਾ ਸਕਦਾ, ਬਾਹਰਲੀ ਅੱਖ ਦੀ ਤਾਂ ਪਿਆਰਿਓ ਬਹੁਤ ਘੱਟ ਇਹਦੀ ਸੀਮਾ ਏ, ਇਸ ਹਾਲ ਤੋਂ ਪਰੇ ਨਹੀਂ ਇਹ ਵੇਖ ਸਕਦੇ। ਕੈਮਰੇ ਲਾਏ ਜਾਣ ਤਾਂ ਫਿਰ ਵੀ ਕੋਈ ਖਾਸ ਦ੍ਰਿਸ਼ ਇਹ ਵੇਖਦੀ ਹੈ, ਪਰ ਜਿਨ੍ਹਾਂ ਕੋਲ ਅੰਦਰ ਦੀ ਸੁਰਤ ਦੀ ਅੱਖ ਏ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮੇਰੇ ਧੰਨ ਗੁਰੂ ਨਾਨਕ ਪਿਤਾ ਨੇ ਸੁਲਤਾਨਪੁਰ ਚ ਬੈਠਿਆ ਅੰਦਰਲੀ ਅੱਖ ਦੇ ਨਾਲ ਪੂਰਾ ਜਹਾਨ ਕੀ ਵੇਖ ਲਿਆ। ਬਾਬਾ ਦੇਖੈ ਧਿਆਨ ਧਾਰ, ਫਿਰ ਕੇਵਲ ਉਹ ਵੇਖਿਆ ਕੀ ਏ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੇ ਜਗਤ ਦੇ ਜੀਵ ਵਿਚਾਰੇ ਤ੍ਰਿਸ਼ਨਾ ਦੀ ਅੱਗ ਵਿਚ ਸੜਬਲ ਰਹਿ ਕਹਿਣ, ਉਹਨਾਂ ਨੂੰ ਨਜ਼ਰ ਆ ਗਏ ਕਰਨ। ਇਹ ਸੁਰਤ ਦੀਆਂ ਅੱਖਾਂ ਨੇ ਸਤਸੰਗੀ ਜਨੋ, ਹੁਣ ਭੈ ਤੇ ਭਾਵ ਹਮੇਸ਼ਾ ਸ਼ਬਦ ਇਕੱਠਾ ਆਏਗਾ, ਭਉ ਤੇ ਭਾਉ, ਪਿਆਰ ਤੇ ਡਰ। ਜਦੋਂ ਵੀ ਤੁਸੀਂ ਕਿਧਰੇ ਪੜੋਗੇ ਇਹ ਬਚਨ, ਜਪਜੀ ਸਾਹਿਬ ਦੀ ਪੌੜੀ ਤੁਹਾਨੂੰ ਯਾਦ ਏ। ਸਾਹਿਬ ਕਹਿੰਦੇ ਨੇ, ਜੱਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਕਥਿਆਰ, ਭਉ ਖੱਲਾ ਅਗਨ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਭਉ ਤੇ ਭਾਉ ਦੀ ਪਰਿਭਾਸ਼ਾ ਜਰਾ ਸਮਝਿਆ ਜੇ ਸਤਸੰਗਿਓ। ਭਾਉ ਪਿਆਰ ਕਿਸ ਨੂੰ ਕਹਿੰਦੇ ਕਹਿਣ, ਜਿਹੜੇ ਕੰਮਾਂ ਨੂੰ ਕਰਕੇ ਸਤਿਗੁਰੂ ਪਿਤਾ ਜੀ ਖੁਸ਼ ਹੋਣ। ਜਦੋਂ ਸਿੱਖ ਉਹ ਕਰਦਾ ਏ, ਇਹਦਾ ਮਤਲਬ ਇਹ ਸਤਿਗੁਰੂ ਨੂੰ ਪਿਆਰ ਕਰ ਰਿਹਾ ਏ। ਸਤਸੰਗਿਓ, ਜਿਹੜੇ ਕੰਮ ਮੇਰੇ ਸਤਿਗੁਰਾਂ ਨੂੰ ਚੰਗੇ ਨਹੀਂ ਲੱਗਦੇ, ਉਹਨਾਂ ਤੋਂ ਗੁਰੂ ਕੇ ਪਿਆਰਿਓ ਪਰਾਂ ਖੱਟ ਕੇ ਰਹਿਣਾ, ਡਰ ਕੇ ਰਹਿਣਾ। ਇਹ ਸਤਿਗੁਰੂ ਦਾ ਦਿੱਤਾ ਹੋਇਆ ਸੋਹਣਾ ਡਰ ਕੈ। ਜਦੋਂ ਅਸੀਂ ਪਾਪਾਂ ਤੋਂ ਬਚਨੇ ਆ, ਉਹਦੇ ਨਾਲ ਸਾਨੂੰ ਹੁਕਮ ਸਮਝਣ ਦੇ ਵਿਚ ਮਦਦ ਵੀ ਮਿਲਦੀ ਏ। ਹੁਣ ਜਦੋਂ ਅੰਦਰ ਸਤਿਗੁਰੂ ਲਈ ਪਿਆਰ ਵੀ ਕੋਏ, ਉਹ ਕੰਮ ਕਰਨੇ ਜੋ ਗੁਰੂ ਨੂੰ ਚੰਗੇ ਲੱਗਣ, ਉਹ ਕੰਮ ਨਾ ਕਰਨੇ ਜਿਹੜੇ ਸਤਿਗੁਰੂ ਨੂੰ ਨਹੀਂ ਚੰਗੇ ਲੱਗਦੇ। ਸਾਹਿਬ ਕਹਿੰਦੇ, ਫਿਰ ਸੁਰਤ ਦੀਆਂ ਅੱਖਾਂ ਮਿਲਦੀਆਂ ਨੇ। ਜਦੋਂ ਮਾਂ ਸੁਲੱਖਣੀ ਨੇ ਵੀ ਇੱਕ ਨਿੱਕੀ ਜੀ ਬੇਨਤੀ ਕੀਤੀ ਨਾ, ਗਰੀਬ ਨਵਾਜ਼, ਆਖਿਰਕਾਰ ਤੁਹਾਡੇ ਦੋ ਪੁੱਤਰ ਬੜੇ ਲਾਇਕ ਪੁੱਤਰ ਕਾਨ, ਘੰਟਿਆਂ ਬੱਧੀ ਇਹ ਸਮਾਧੀਆਂ ਲਗਾਉਂਦੇ ਕਾਨ। ਭਾਈ ਲਹਿਣਾ ਸਮਾਧੀ ਘੱਟ ਲਾਂਦਾ ਏ, ਜਦੋਂ ਕਿ ਦਿਨ ਰਾਤ ਕਿਸੇ ਨਾ ਕਿਸੇ ਸੇਵਾ ਵਿਚ ਉਹ ਤੁਰਿਆ ਰਹਿੰਦਾ ਏ। ਗਰੀਬ ਨਵਾਜ਼, ਮੈਨੂੰ ਕਦੇ ਆਪ ਦੇ ਹੁਕਮ ਤੇ ਕਿੰਤੂ ਨਹੀਂ ਪੁਰਿਆ, ਅੱਜ ਵੀ ਨਹੀਂ, ਪਰ ਸਾਰੇ ਜਾਣਨਾ ਚਾਹੁੰਦੇ ਕਹਿਣ, ਜਰਾ ਆਪ ਕਿਰਪਾ ਕਰਕੇ ਦੱਸੋ ਮੇਰੇ ਪੁੱਤਰਾਂ ਤੇ ਭਾਈ ਲੈਣੇ ਵਿਚ ਕੀ ਅੰਤਰ ਹੈ। ਜਦੋਂ ਕਿ ਬਖਸ਼ ਵਾਲੀਆਂ ਮਿਹਰ ਭਰੀਆਂ ਨਿਗਾਹ ਭਾਈ ਲੈਣੇ ਵੱਲ ਹੋ ਰਹੀਆਂ ਨੇ ਤੇ ਪੁੱਤ ਉਹਦੇ ਤੋਂ ਖਾਲੀ ਪੈ ਜਾਪਦੇ ਕਹਿਣ, ਗਰੀਬ ਨਵਾਜ਼, ਪਿਤਾ ਮਹਾਰਾਜ ਜੀ ਨੇ ਬਚਨ ਕਿਹਾ, ਇੱਕ ਹੱਥ ਵਿਚ ਟਕਾ ਪਕੜਿਆ ਨੇ, ਭੜੇ ਦਰਬਾਰ ਵਿਚ ਇੰਨੀ ਗੱਲ ਕੀ, ਬੇਟਾ ਗੁਰੂ ਨਾਨਕ ਪਿਤਾ ਦੇ ਹੱਥ ਵਿਚ ਕੀ ਕੁਝ ਕਹਿ। ਚੰਮ ਦੀਆਂ ਅੱਖਾਂ ਵੇਖਣ ਵਾਲਿਆਂ ਨੇ ਆਖਿਆ, ਸਤਿਗੁਰੂ ਜੀ ਇੱਕ ਟਕਾ ਏ। ਦੋਨਾਂ ਪੁੱਤਰਾਂ ਨੇ ਜਦੋਂ ਵੇਖਿਆ, ਕਹਿਣ ਲੱਗੇ, ਚੰਮ ਦੀਆਂ ਅੱਖਾਂ ਨਾਲ ਵੇਖਣ ਤੋਂ ਬਾਅਦ ਕੇਵਲ ਇੱਕ ਟਕਾ ਨਜ਼ਰ ਆਉਂਦਾ ਏ। ਤੇ ਜਦੋਂ ਭਾਈ ਲਹਿਣੇ ਨੂੰ ਪੁੱਛਿਆ, ਲੈਣਿਆ ਜਰਾ ਇਸ ਗੱਲ ਦਾ ਜਵਾਬ ਦੇ, ਗੁਰੂ ਨਾਨਕ ਪਿਤਾ ਦੇ ਖੱਚ ਵਿਚ ਭਲਾ ਕੀ ਕੁਝ ਕਹਿ। ਹੁਣ ਉਧਰ ਹੁਕਮ ਦੀ ਸਮਝ ਨਹੀਂ, ਇਧਰ ਹੁਕਮ ਦੀ ਸਮਝ ਏ। ਉੱਚੇ ਚੰਮ ਦੀਆਂ ਅੱਖਾਂ ਨੇ, ਇੱਥੇ ਸੁਰਤ ਦੀ ਅੱਖ ਕਹਿ, ਇੱਕੋ ਸਤਿਗੁਰੂ ਮਹਾਰਾਜ ਕਹਿ, ਸਤਿਗੁਰੂ ਦੋ ਨਹੀਂ ਕਦੇ ਕੋਏ, ਸਤਿਗੁਰੂ ਇੱਕੋ ਏ। ਸਾਡੀਆਂ ਵੇਖਣ ਵਾਲੇ ਦੀਆਂ ਅੱਖਾਂ ਵੱਖਰੀਆਂ ਵੱਖਰੀਆਂ ਨੇ ਪਿਆਰਿਓ, ਇੱਕ ਆਦਮੀ ਉਹ ਚੋਈ ਦਿਨ ਰਾਤ ਰਹਿਮਤਾਂ ਲੈ ਕੇ ਜਾ ਰਿਹਾ ਹੈ, ਦੂਸਰਾ ਕਹਿੰਦਾ ਮੈਨੂੰ ਤਾਂ ਤੱਕ ਵੀ ਨਹੀਂ ਤੇ ਮਿਲਿਆ। ਸਤਸੰਗੀ ਜਨੋ, ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਪੁੱਤਰਾਂ ਨੂੰ ਪੁੱਛਿਆ ਤੇ ਕਹਿੰਦੇ ਜੀ ਕੇਵਲ ਇੱਕ ਟਕਾ, ਜਦੋਂ ਭਾਈ ਲਹਿਣਾ ਜੀ ਨੂੰ ਪੁੱਛਿਆ ਤੇ ਕਹਿਣ ਲੱਗਾ, ਮੇਰੇ ਸਤਿਗੁਰੂ ਮਹਾਰਾਜ, ਪਹਿਲੀ ਗੱਲ ਤਾਂ ਗਰੀਬ ਨਵਾਜ਼, ਮੈਂ ਇੰਨੀ ਕੁ ਜਾਣਦਾ ਵਾਂ, ਜਦੋਂ ਦਾ ਤੇਰੇ ਘਰ ਆਇਆ ਵਾਂ ਨਾ, ਤੇਰੇ ਚਰਨਾਂ ਤੋਂ ਉੱਤੇ ਵੇਖਣ ਦਾ ਮੈਂ ਕਦੇ ਯਤਨ ਨਹੀਂ ਕੀਤਾ। ਜੇ ਚਰਨਾਂ ਬਾਰੇ ਕੁਛ ਲੋ, ਸਤਿਗੁਰੂ ਮੈਂ ਸਾਰੀ ਜ਼ਿੰਦਗੀ ਤੇਰੇ ਚਰਨਾਂ ਦੇ ਅੰਦਰ ਕੀ ਕੁਝ ਕਹਿ, ਮੈਂ ਬਿਆਨ ਕਰੀ ਜਾਂਦਾ, ਆਪਣਾ ਅੰਦਰ ਧੋਈ ਜਾਂਦਾ, ਮੈਂ ਆਪਣੇ ਸਾਈ ਨੂੰ ਰਿਝਾਈ ਜਾਂਦਾ, ਪਰ ਦਾਤਾ ਪੁੱਛ ਲਿਆ ਈ ਤੇਰੇ ਹੱਥਾਂ ਵਿਚ ਕੀ ਕਹਿ, ਬਲ ਦੇ ਮੈਂ ਜਰਾ ਹੱਥਾਂ ਵੱਲ ਵੇਖ ਸਕਾਂ। ਜਦੋਂ ਗਰੀਬ ਨਵਾਜ਼ ਪਿਤਾ ਦੀ ਕਿਰਪਾ ਨਾਲ ਵੇਖਿਆ ਤੇ ਵੇਖ ਕੇ ਕਹਿਣ ਲੱਗੇ, ਸਤਿਗੁਰੂ ਮਹਾਰਾਜ, ਮੇਰੇ ਕੋਲ ਉਹ ਸ਼ਬਦ ਨਹੀਂ ਕਹਿਣ, ਮੇਰੇ ਕੋਲ ਸਮਰੱਥਾ ਨਹੀਂ ਏ, ਪਰ ਤੇਰੀ ਕਿਰਪਾ ਨਾਲ ਜੋ ਕੁਝ ਵੇਖ ਰਿਹਾ ਵਾਂ, ਬਸ ਇੰਨਾ ਹੀ ਕਹਾਂਗਾ। ਤਿੰਨੇ ਲੋਕ 14 ਭਵਨ ਲੋਕ ਪਰਲੋਕ ਸਾਰੀ ਸ੍ਰਿਸ਼ਟੀ ਗਰੀਬ ਨਵਾਜ ਪਿਤਾ ਮਹਾਰਾਜ ਤੇਰੇ ਹੱਥ ਦੇ ਅੰਦਰ ਕੀ ਕੇਵਲ ਨਹੀਂ ਨਜ਼ਰ ਆ ਰਹੀ ਸੱਚ ਪੁੱਛੀ ਗੁਰੂ ਨਾਨਕ ਪਿਤਾ ਮਹਾਰਾਜ ਤੇਰੇ ਹੱਥ ਦੇ ਅੰਦਰ ਸ੍ਰਿਸ਼ਟੀ ਦਾ ਮਾਲਕ ਨਜ਼ਰ ਆ ਰਿਹਾ ਤੇ ਹੁਣ ਦੱਸਾਂ ਮੈਂ ਕੀ ਆਖਾਂ ਇਸ ਤੋਂ ਵੱਧ ਕੀ ਸੁਰਤ ਦੀਆਂ ਅੱਖਾਂ ਵਾਲਿਆਂ ਨੂੰ ਗੁਰੂ ਨਾਨਕ ਪਿਤਾ ਦੇ ਹੱਥ ਵਿਚੋਂ ਨਿਰੰਕਾਰ ਨਜ਼ਰ ਆਉਂਦਾ ਏ ਪਰ ਜਿਹਦੇ ਕੋਲ ਚੰਮ ਦੀਆਂ ਅੱਖਾਂ ਨੇ ਸਤਸੰਗਿਓ ਜਿਹੜੇ ਬਾਹਰੋਂ ਤਾਂ ਸਤਿਗੁਰੂ ਦੇ ਕੋਲ ਨੇ ਅੰਦਰੋਂ ਸਤਿਗੁਰੂ ਦੇ ਕੋਲ ਨਹੀਂ ਆ ਸਕੇ ਉਹਨਾਂ ਨੂੰ ਟਕਾ ਹੀ ਨਜ਼ਰ ਆਉਂਦਾ ਏ ਅੱਜ ਇਹ ਕਾਰਨ ਗੁਰੂ ਕੇ ਪਿਆਰਿਓ ਅਸੀਂ ਟਕਾ ਹੀ ਕੇਵਲ ਗੁਰੂ ਕੋਲ ਮੰਗ ਸਕੇ ਹਾਂ ਟਕੇ ਤੋਂ ਅੱਗੇ ਸਾਡੀ ਸੋਚ ਵੀ ਘੱਟ ਹੀ ਜਾਂਦੀ ਹੈ ਇਹ ਕਾਰਨ ਕਦੇ ਇਹਨਾਂ ਟਕਿਆਂ ਲਈ ਲੜਾਈਆਂ ਕਰਦੇ ਆ ਕਦੇ ਇਹਨਾਂ ਟਕਿਆਂ ਦੀ ਖਾਤਰ ਗੁਰੂ ਕੇ ਪਿਆਰਿਓ ਸਤਿਗੁਰੂ ਨਾਲ ਨਾਤਾ ਤੋੜ ਵੀ ਲੈਨੇ ਆ ਪਰ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜਿਨ੍ਹਾਂ ਨੇ ਟਕੇ ਨੀ ਉਹਨਾਂ ਨੇ ਹੁਕਮ ਕਮਾ ਕੇ ਸਤਿਗੁਰੂ ਦੇ ਖੱਚ ਵਿਚੋਂ ਕੇਵਲ ਇੱਕ ਪਰਮੇਸ਼ਰ ਨੂੰ ਟਕਿਆ ਏ ਹੇ ਗੁਰੂ ਨਾਨਕ ਪਿਤਾ ਮਹਾਰਾਜ ਨਾ ਪਰਮੇਸ਼ਰ ਵਰਗਾ ਕੋਈ ਦੂਜਾ ਏ ਨਾ ਗੁਰੂ ਨਾਨਕ ਪਿਤਾ ਮਹਾਰਾਜ ਤੇਰੇ ਵਰਗਾ ਕੋਈ ਦੂਜਾ ਏ ਤੇ ਜਿਸ ਭਾਈ ਲੈਣੇ ਤੇ ਮੇਰ ਕਰਕੇ ਉਸ ਨੂੰ ਉਸ ਇੱਕ ਨਾਲ ਜੋੜਿਆ ਏ ਉਹਦੇ ਵਰਗਾ ਵੀ ਕੋਈ ਦੂਜਾ ਨਹੀਂ ਇਹ ਗੱਲ ਕਹਿ ਕੇ ਮੈਂ ਜਰਾ ਸਲੋਕ ਦੇ ਅਰਥਾਂ ਵੱਲ ਆਉਣਾ ਚਾਹੁੰਦਾ ਵਾ ਭੱਟਾਂ ਨੇ ਕਰਨੀ ਸੀ ਗੁਰੂ ਰਾਮਦਾਸ ਪਿਤਾ ਦੀ ਉਸਤਤ ਹੈ ਦੋ ਪੰਕਤੀਆਂ ਵਿਚ ਚਾਰ ਗੁਰੂ ਸਾਹਿਬਾਨਾਂ ਦਾ ਜੀਵਨ ਬਿਆਨ ਕਰਦੇ ਨੇ ਪੰਕਤੀਆਂ ਦੋ ਗੁਰੂ ਸਾਹਿਬਾਨ ਚਾਰ ਇਹ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਇੱਕ ਨਾ ਕੁਝ ਇਹੋ ਜਿਹੇ ਪਿਆਰ ਭਰੇ ਬਚਨ ਨੇ ਕਈ ਵਾਰ ਉਸੇ ਬਚਨ ਨੂੰ ਕਈ ਵਧੇਰੇ ਪੰਨਿਆਂ ਵਿਚ ਕਹਿੰਦੇ ਕਹਿਣ ਤੇ ਕਈ ਵਾਰ ਉਸੇ ਬਚਨ ਨੂੰ ਅੱਧੀ ਪੰਕਤੀ ਵਿਚ ਵੀ ਕਹਿ ਲੈਂਦੇ ਕਹਿਣ ਆਪ ਗਵਾਈਏ ਤਾਸ਼ੋ ਪਾਈਏ ਬਸ ਇੰਨੀ ਗੱਲ ਹੈ ਪ੍ਰਭੂ ਨੂੰ ਪਾਣ ਦੀ ਪਰ ਉਹਨਾਂ ਦਾ ਵਿਸਤਾਰ ਵੀ ਸਤਿਗੁਰਾਂ ਨੇ ਬਹੁਤ ਕੀਤਾ ਪਰ ਭੱਟ ਕਹਿੰਦੇ ਨੇ ਉਹ ਕਹਿਣ ਲੱਗੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਤਲ ਉਚਰੈ ਤੈ ਅਟਲ ਅਮਰ ਪਦ ਪਾਇਓ ਗੁਰੂ ਨਾਨਕ ਪਿਤਾ ਮਹਾਰਾਜ ਉਹਨਾਂ ਨੇ ਸਾਰੀ ਜ਼ਿੰਦਗੀ ਜਗਤ ਦੇ ਉੱਪਰ ਕਿਰਪਾ ਕੀਤੀ ਪ੍ਰਸਾਦ ਵਰਤਾਇਆ ਹੈ ਲੇਖੇ ਜੋਖੇ ਨਹੀਂ ਨੇ ਕਦੇ ਕੀਤੇ ਕਿਆ ਸਾਨੇ ਨਾ ਦੌਲਤ ਕਾਂ ਕਹਿੰਦਾ ਏ ਤੂੰ ਲੇਖੇ ਨਹੀਂ ਕਰਦਾ ਗਰੀਬ ਨਵਾਜ ਪਿਤਾ ਨੇ ਉਹਨਾਂ ਨੂੰ ਜਵਾਬ ਦਿੱਤਾ ਹਿਸਾਬ ਪੂਰਾ ਨਿਕਲਿਆ ਪਰ ਮੈਂ ਕਈ ਵਾਰਾਂ ਕਹਿੰਦਾ ਗੁਰੂ ਨਾਨਕ ਪਿਤਾ ਮਹਾਰਾਜ ਤੇਰਾ ਕਿਤਨਾ ਕੁ ਸ਼ੁਕਰ ਗੁਜ਼ਾਰ ਹੋਈਏ ਦੁਨੀਆਂ ਦੇ ਜਿਸ ਬੰਦੇ ਨਾਲ ਵਾਹ ਪੈਂਦਾ ਉਥੇ ਲੇਖੇ ਜੋਖੇ ਕਰਨੇ ਪੈਂਦੇ ਨੇ ਜੇ ਦਾਤਾ ਤੂੰ ਵੀ ਲੇਖੇ ਜੋਖੇ ਸਾਡੇ ਕਰਨ ਲੱਗ ਪੈਂਦਾ ਤੇ ਸਾਨੂੰ ਕਦੇ ਨਰਕਾਂ ਵਿਚ ਵੀ ਥਾਂ ਨਾ ਮਿਲਦੀ ਅਸੀਂ ਕਦੇ ਬਖਸ਼ੇ ਨਾ ਜਾਂਦੇ ਕਿਉਂਕਿ ਅੰਦਰ ਸਾਡਾ ਬਹੁਤਾ ਹੀ ਮਾੜਾ ਹੈ ਅਸੀਂ ਖਤੇ ਬਹੁਤ ਤਮਾਮ ਦੇ ਅੰਤ ਨਾ ਪਾਤਾਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਕੋ ਪਾਪੀ ਵੱਡ ਗੁਨਹਗਾਰ ਭੱਟ ਕਹਿੰਦੇ ਗੁਰੂ ਅੰਗਦ ਪਿਤਾ ਜੀ ਕੀ ਨੇ ਉਹ ਸਮਤ ਦੇਣ ਆਏ ਸਨ ਕਿਵੇਂ ਪੂਰੇ ਗੁਰੂ ਨਾਨਕ ਪਿਤਾ ਤੋਂ ਮਤ ਲਈ ਜਾ ਸਕਦੀ ਹੈ ਇੱਕ ਵਾਰ ਕਰੋ ਰਸਨਾ ਪਵਿੱਤਰ ਸਾਰੇ ਮਿਲ ਕੇ ਆਖੋ ਜੇ ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ ਗੁਰਵਡ ਪਾਗੀ ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ ਗੁਰਵਡ ਪਾਗੀ ਭਾਗ ਵੱਡੇ ਸਨ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਕਹਿਣ ਲੱਗੇ ਜਗਤ ਕੀ ਕਰਦਾ ਪਿਆ ਏ ਦੇਂਦੇ ਥਾਵੋਂ ਦਿੱਤਾ ਚੰਗਾ ਸੁਮਤ ਨੀ ਲੈ ਰਿਹਾ ਸਤਿਗੁਰੂ ਦੀ ਦਾਤੇ ਦੇ ਹੁਕਮ ਦੀ ਪਹਿਚਾਨ ਤਾਂ ਕੀ ਕਰਨੀ ਬਾਹਰਲੇ ਹੁਕਮ ਨੂੰ ਵੀ ਇਹ ਮੰਨ ਨਹੀਂ ਰਿਹਾ ਪਹਿਲਾਂ ਮੰਨਣਾ ਏ ਤਾਂ ਫਿਰ ਉਹਦੀ ਪਹਿਚਾਨ ਹੈ ਇੰਜ ਕਹਿ ਲੋ ਸਾਹਿਬ ਦੇ ਘਰਾਂ ਵਿਚ ਜਦੋਂ ਆਉਣਾ ਏ ਪਹਿਲਾਂ ਕੰਨਾਂ ਨਾਲ ਸੁਣਨਾ ਏ ਪਰ ਆਖਰੀ ਮੰਜ਼ਿਲ ਕਹਿ ਜਦੋਂ ਮਨ ਨਾਲ ਸ਼ਬਦ ਸੁਣਾਂਗੇ ਕੰਨਾਂ ਨਾਲ ਸੁਣਨਾ ਸ਼ੁਰੂਆਤ ਏ ਪਰ ਮਨ ਨਾਲ ਸੁਣਨਾ ਇਹ ਅੰਤਲੀ ਮੰਜ਼ਿਲ ਹੈ ਸਤਸੰਗੀ ਜਨੋ ਇਸੇ ਤਰ੍ਹਾਂ ਮੇਰੇ ਸਾਹਿਬ ਕਹਿਣ ਲੱਗੇ ਮਨਮੁਖ ਕੀ ਕਰ ਰਿਹਾ ਏ ਉਹ ਦਾਤਾ ਨੂੰ ਤਾਂ ਚੰਗਾ ਸਮਝਦਾ ਏ ਦਾਤਾਰ ਨੂੰ ਉਹ ਪਿਆਰ ਨਹੀਂ ਕਰਦਾ ਇਹ ਮਨਮੁਖ ਦਾ ਲੱਛਣ ਨੀ ਕਹਿੰਦੇ ਉਹ ਜਿਹੜਾ ਦਾਤੇ ਨੂੰ ਛੱਡ ਕੇ ਦਾਤਾ ਨੂੰ ਪਿਆਰ ਕਰਦਾ ਫਿਰੇ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਏ ਐਹੋ ਜੇ ਮਨਮੁਖ ਬੰਦੇ ਦੀ ਮਤ ਨੂੰ ਅਕਲ ਨੂੰ ਉਹਦੀਆਂ ਚਲਾਕੀਆਂ ਨੂੰ ਸਿਆਣਪ ਨੂੰ ਕੀ ਕਹੀਏ ਕੁਝ ਵੀ ਨੀ ਕਹਿ ਨੂੰ ਜੀ ਕਰਦਾ ਕੋਈ ਮਾਲਕ ਨੂੰ ਛੱਡ ਕੇ ਉਸ ਦੀ ਪੈਦਾ ਕੀਤੀ ਕੋਈ ਚੀਜ਼ ਨਾਲ ਦਿਨ ਰਾਤ ਤੂੰ ਜੁੜ ਗਿਆ ਕਹਿਣ ਲੱਗੇ ਅੰਤਰ ਬਹਿ ਕੇ ਕਰਮ ਕਮਾ ਕੇ ਸੋਚੋ ਕੁੰਡੀ ਜਾਣੀ ਹੈ ਮਨਮੁਖ ਸੋਚਦਾ ਕਿਹੜਾ ਕੋਈ ਵੇਖ ਰਿਹਾ ਸਾਹਿਬ ਕਹਿੰਦੇ ਉਹ ਕਾਦਰ ਦੀ ਕੁਦਰਤ ਦਾ ਇੱਕ ਅਸੂਲ ਹੈ ਜੋ ਬੰਦਾ ਅੰਦਰ ਲੋਕੇ ਵੀ ਕਰਮ ਕਮਾਵੇਗਾ ਨਾ ਮਤ ਸੋਚੇ ਕਿਸੇ ਨੂੰ ਪਤਾ ਨੀ ਲੱਗਣਾ ਚਾਰਾਂ ਕੁੰਟਾਂ ਵਿਚ ਉਹਦਾ ਪਤਾ ਲੱਗ ਜਾਏਗਾ ਕਿਵੇਂ ਜੀ ਪਰਮੇਸ਼ਰ ਜੀ ਆਪ ਇਹਦੇ ਅੰਦਰ ਬੈਠੇ ਸਨ ਉਹ ਚਾਰਾਂ ਕੁੰਟਾਂ ਵਿਚ ਰਹਿੰਦਾ ਏ ਤੇ ਫਿਰ ਉਹਨੇ ਹੀ ਪਤਾ ਲਗਾਣਾ ਨਾ ਜਿਵੇਂ ਲਗਾਏਗਾ ਸਾਹਿਬ ਕਹਿੰਦੇ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਏ ਜਿਹੜਾ ਧਰਮ ਕਮਾਏਗਾ ਉਹਦਾ ਲੋਕ ਨਾ ਧਰਮੀ ਪਾਉਂਦੇ ਕਹਿਣ ਪਾਪ ਕਮਾਉਣ ਵਾਲੇ ਨੂੰ ਪਾਪੀ ਆਖਦੇ ਨੇ ਪਰ ਧੰਨ ਗੁਰੂ ਅੰਗਦ ਪਿਤਾ ਨੇ ਸਾਨੂੰ ਅਗਲੀਆਂ ਤਿੰਨ ਪੰਕਤੀਆਂ ਵਿਚ ਨੇ ਹੋਰ ਸੰਦੇਸ਼ ਦਿੱਤਾ ਆਖਣ ਲੱਗੇ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਹੈ ਮਨਮੁਖ ਨੂੰ ਵੇਖ ਕੇ ਗੁਰਮੁਖਾ ਤੂੰ ਆਪਣੇ ਅੰਦਰ ਨਫ਼ਰਤ ਨਾ ਪੈਦਾ ਕਰੀ ਇਹ ਬਹੁਤ ਮਾੜੇ ਕਹਿਣ ਨੀ ਕਹਿਣ ਲੱਗੇ ਇਹ ਵਾਹਿਗੁਰੂ ਦਾ ਖੇਲ ਏ ਦੇਖ ਤੂੰ ਆਪਣੇ ਸਤਿਗੁਰੂ ਵੱਲ ਆ ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿਚ ਤੂੰ ਬੋਲੇ ਬਿਨ ਜੋਤੀ ਕੋਈ ਕਿਸ ਕਰੇ ਦਿਖਾ ਸਿਆਣੀਏ ਮਨਮੁਖੋਏ ਗੁਰਮੁਖੋਏ ਹਰ ਕਿਸੇ ਦੇ ਅੰਦਰ ਇੱਕੋ ਵਾਹਿਗੁਰੂ ਦੀ ਜੋਤ ਹੈ ਸਤਸੰਗਿਓ ਮਨਮੁਖ ਨੇ ਜੋਤ ਨੂੰ ਪ੍ਰਗਟ ਨਹੀਂ ਕੀਤਾ ਗੁਰਮੁਖ ਨੇ ਜੋਤ ਪ੍ਰਗਟ ਕਰ ਲਈਏ ਘਰ ਦੇ ਅੰਦਰ ਬਹੁਤ ਹਨੇਰਾ ਹੋਵੇ ਪਿਆਰਿਓ ਬਹੁਤ ਕੀਮਤੀ ਅਸਾਂ ਲਾਈਟ ਦਾ ਪ੍ਰਬੰਧ ਕੀਤਾ ਹੋਵੇ ਬਲਬ ਵੀ ਕੌਣ ਟਿਊਬਾਂ ਵੀ ਕੌਣ ਕੀਮਤੀ ਤੋਂ ਕੀਮਤੀ ਸਾਜੋ ਸਮਾਨ ਪਿਆ ਹੋਵੇ ਸਾਡੇ ਘਰ ਚਾਨਣ ਦਾ ਪਰ ਜੇਕਰ ਪਿੱਛੇ ਕਨੈਕਸ਼ਨ ਨੀ ਜੋੜਿਆ ਤੇ ਹਾਲ ਵਿਚ ਧੱਕੇ ਖਾਵਾਂਗੇ ਨਾ ਘਰ ਵਿਚ ਹੈ ਤਾਂ ਸਹੀ ਪਰ ਬਾਲਿਆ ਨਹੀਂ ਹੈ ਤਾਂ ਵਾਹਿਗੁਰੂ ਜੀ ਮਨਮੁਖ ਦੇ ਅੰਦਰ ਵੀ ਉਹਨੇ ਉਸ ਨੂੰ ਪ੍ਰਗਟ ਨਹੀਂ ਕੀਤਾ ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਉਸ ਨੂੰ ਪ੍ਰਗਟ ਕਰ ਲੈਂਦਾ ਹੈ ਸਾਨੂੰ ਰੋਜ਼ ਸਾਨੂੰ ਇੱਕ ਵਾਰ ਸਤਿਗੁਰਾਂ ਦਾ ਹੁਕਮ ਸਾਨੂੰ ਮਿਲਦਾ ਹੈ ਨਾ ਸਹਿਬ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਮਨਮੁਖ ਨੇ ਗੁਰੂ ਦੀ ਸਿੱਖਿਆ ਲਈ ਜੋਤ ਪ੍ਰਗਟ ਨਹੀਂ ਹੋਈ ਪਰ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀ ਹੈ ਗੁਰੂ ਦੇ ਸਨਮੁਖ ਹੋਣ ਵਾਲੇ ਨੂੰ ਇੱਕ ਵਾਹਿਗੁਰੂ ਨਜ਼ਰ ਆ ਜਾਂਦਾ ਹੈ ਤੇ ਜੇਕਰ ਉਹ ਇੱਕ ਵਾਹਿਗੁਰੂ ਨਜ਼ਰ ਨਹੀਂ ਆਇਆ ਉਹ ਸਿਆਣਾ ਵਾਹਿਗੁਰੂ ਤੇ ਇਹ ਅਜੇ ਸਿਆਣਾ ਨਹੀਂ ਜੇ ਫਿਰ ਇਹਨੂੰ ਸਮਝਾਂਗੇ ਕਈ ਵਾਰ ਅਸੀਂ ਐਸਾ ਹੀ ਕਰਦੇ ਹਾਂ ਨਾ ਥੋੜਾ ਜਿਹਾ ਧਰਮ ਦੇ ਰਾਹ ਤੇ ਜਦੋਂ ਆਪ ਤੁਰਦੇ ਹਾਂ ਜਿਹੜੇ ਨਹੀਂ ਤੁਰੇ ਉਹਨਾਂ ਲਈ ਮਨ ਅੰਦਰ ਭੈਟੇ ਖਿਆਲ ਹੁੰਦੇ ਸਾਹਿਬ ਕਹਿੰਦੇ ਪਿਆਰਿਆ ਤੂੰ ਇੰਨੀ ਕੁ ਆਪਣੀ ਦ੍ਰਿਸ਼ਟੀ ਵਿਸ਼ਾਲ ਬਣਾ ਜੇਕਰ ਮਨਮੁਖ ਨੂੰ ਆਪਣੇ ਵਿੱਚੋਂ ਵੀ ਰੱਬ ਨਹੀਂ ਨਜ਼ਰ ਆਇਆ ਤੂੰ ਆਪਣੇ ਅੰਦਰੋਂ ਵੀ ਵੇਖ ਪਰ ਉਸ ਦਿਨ ਜੀਵਨ ਮੁਕੰਮਲ ਏ ਜਿਸ ਦਿਨ ਤੈਨੂੰ ਉਹਨਾਂ ਵਿੱਚੋਂ ਵੀ ਆਪਣਾ ਪਿਆਰਾ ਹੀ ਨਜ਼ਰ ਆਏਗਾ ਸਰਮਦ ਨੇ ਕਿਹਾ ਸੀ ਨਾ ਜਦੋਂ ਉਹਨੂੰ ਲੱਗਾ ਜਲਾਦ ਕਤਲ ਕਰਨ ਲੱਗਾ ਉਹ ਕਹਿੰਦਾ ਜਲਾਦ ਕਹਿੰਦਾ ਕੋਈ ਆਖਰੀ ਮੰਗ ਉਹ ਕਹਿੰਦਾ ਜੀ ਮਿੱਠਾ ਮੂੰਹ ਕਰਾਉਣਾ ਏ ਤਾਂ ਉਹ ਪੁੱਛਦਾ ਜਲਾਦ ਤੂੰ ਪਹਿਚਾਣਦਾ ਨੀ ਕੌਣ ਆ ਮੈਂ ਤੈਨੂੰ ਖਤਮ ਕਰਨਾ ਏ ਕਹਿੰਦਾ ਜਿੰਨੀ ਮਰਜ਼ੀ ਰੂਹ ਵਟਾ ਕੇ ਆ ਜਾ, ਤੂੰ ਕੋਈ ਮੇਰਾ ਪਿਆਰਾ ਏ ਜਿਹੜਾ ਮੇਰੇ ਅੰਦਰ ਵੀ ਬੈਠਾ ਏ ਤੇ ਇਧਰ ਤਲਵਾਰ ਲੈ ਕੇ ਬੈਠਾ ਏ। ਗੱਲ ਔਖੀ ਤਾਂ ਬੜੀ ਏ ਪਰ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਫਿਰ ਕੋਈ ਔਖੀ ਨਹੀਂ। ਤੇ ਸਾਹਿਬ ਕਹਿੰਦੇ ਜਿਹੜੇ ਇਸ ਪਲ ਤੇ ਪਹੁੰਚ ਗਏ ਨਾ, ਕਹਿਣ ਲੱਗੇ ਸੇਈ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ ਅੱਛੀ ਬੇਪਰਵਾਹ ਰਹਿਣ ਇੱਕ ਤੈ ਰੰਗ। ਸਤਸੰਗੀ ਜਨੋ, ਗਰੀਬ ਨਵਾਜ ਪਿਤਾ ਜੀ ਕਹਿੰਦੇ ਅਸਲ ਵਿੱਚ ਉਹ ਫਿਰ ਗੁਰੂ ਕਿਰਪਾ ਨਾਲ ਸ਼ਾਹ ਬਣਦੇ ਨੇ ਜਿਹੜੇ ਪੂਰੇ ਗੁਰੂ ਦੇ ਰਾਹੀ ਪੂਰੇ ਦੀ ਪ੍ਰਾਪਤੀ ਕਰ ਲੈਂਦੇ ਕਹਿਣ, ਉਹ ਅੱਛੇ ਪੈਰ ਇੱਕ ਵਾਹਿਗੁਰੂ ਦੇ ਪਿਆਰ ਵਿੱਚ ਰਹਿਣਗੇ। ਦਰਸ਼ਨ ਰੂਪ ਅਸਾ ਵਿਰਲੇ ਪਾਈਏ, ਅੰਦਰੋਂ ਪਿਆਰੇ ਦੇ ਦੀਦਾਰ ਪਿਆਰਿਓ ਕੋਈ ਵਿਰਲੇ ਕਰਦੇ ਕਹਿਣ, ਬਾਕੀ ਤਾਂ ਬਾਹਰ ਬਾਹਰ ਕੀ ਤੁਰੇ ਰਹਿੰਦੇ ਨੇ। ਧਰਮ ਪੂਰੇ ਪੂਰਾ ਗੁਰੂ ਪੂਰਾ ਜਾਤਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾ ਕੀ ਤੋਲ। ਸਤਸੰਗਿਓ, ਕਹਿਣ ਲੱਗੇ ਜੇਕਰ ਪੂਰਾ ਗੁਰੂ ਕੋਏ ਪੂਰੇ ਭਾਗ ਕੋਣ ਉਹਦੀ ਪੂਰੀ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਫਿਰ ਪਿਆਰਿਓ ਸਤਿਗੁਰੂ ਮਹਾਰਾਜ ਆਪਣੇ ਸਿੱਖ ਨੂੰ ਅੰਦਰੋਂ ਪੂਰਾ ਬਣਾ ਦਿੰਦਾ ਏ। ਤੇ ਜਿਸ ਨੂੰ ਗੁਰੂ ਨਾਨਕ ਸਾਹਿਬ ਪੂਰਾ ਬਣਾ ਦੇਣਾ ਫਿਰ ਉਹਦੀ ਕੋਈ ਕੀਮਤ ਕਦੇ ਦੁਨੀਆਂ ਚ ਘਟਾ ਨਹੀਂ ਸਕਦਾ। ਸਤਿਗੁਰੂ ਜੀ ਸਾਡੀ ਕੀਮਤ ਵਧਾਉਂਦੇ ਕਹਿਣ ਜਦੋਂ ਅਸੀਂ ਸਤਿਗੁਰੂ ਦੇ ਉਪਦੇਸ਼ ਨਾਲ ਜੁੜਦੇ ਹਾਂ, ਸਤਿਗੁਰੂ ਗੁਰੂ ਨਾਨਕ ਪਿਤਾ ਦੇ ਘਟ ਨਾਲ ਜੁੜੇ ਹਾਂ, ਸਾਡੀ ਕੀਮਤ ਕਿਵੇਂ ਵੱਧਦੀ ਹੈ। ਸਤਸੰਗਿਓ, ਕੱਲ ਇਥੋਂ ਵਿਚਾਰ ਪ੍ਰਾਰੰਭ ਕਰਕੇ ਇਸੇ ਬਚਨ ਦੇ ਨਾਲ ਦਾ ਅਗਲਾ ਬਚਨ ਭਾਈ ਸਾਹਿਬ ਨੇ ਅੱਜ ਉਹਦਾ ਕੀਰਤਨ ਸੁਣਾਇਆ ਸਾਨੂੰ, ਭਈ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ। ਉਹ ਕਿਵੇਂ ਕਹਿ ਦਰਿਆ ਵਿਚ ਇਸ਼ਨਾਨ ਸਤਿਗੁਰੂ ਕਰਵਾਉਂਦੇ, ਮਨ ਤੇ ਮੁਖ ਅੰਦਰ ਕਿਵੇਂ ਉਹ ਸੱਚਾ ਨਾਮ ਟਿਕਾ, ਸਤਿਗੁਰੂ ਸਾਡੀ ਕੀਮਤ ਕਿਵੇਂ ਵਧਾਉਂਦੇ ਕਰਨ, ਕੱਲ ਦੇ ਦੀਵਾਨ ਅੰਦਰ ਰਲ ਮਿਲ ਕੇ ਵਿਚਾਰ ਕਰਾਂਗੇ। ਧੰਨ ਗੁਰੂ ਅੰਗਦ ਸਾਹਿਬ ਪਿਤਾ ਮਹਾਰਾਜ, ਮਿਹਰ ਕਰਨ ਅਸੀਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਦੇ ਚਰਨਾਂ ਨਾਲ ਜੋੜ ਅਭਿਆਸ ਕਰੀਏ, ਨਾਮ ਜਪੀਏ, ਬਾਣੀ ਪੜੀਏ ਤਾਂ ਕਿ ਉਹ ਸੋਹਣੇ ਸੰਸਾਰ ਦੇ ਵਾਸੀ ਬਣ ਸਕੀਏ। ਜੀਓ ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।